ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦਿਸ ਸੈਗਮੈਂਟ ਆਫ ਖੋਜ ਗੁਰਬਾਣੀਜ਼ ਅ ਸ਼ਬਦ ਡੇ। ਆਵਰ ਰੈਸੀਟੇਸ਼ਨ ਟੂਡੇ ਇਜ਼ ਸ੍ਰੀ ਰਾਗ ਮਹੱਲਾ ਪੰਜਵਾਂ। ਜਿੰਨਾ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰੀ ਨਾਮ, ਮਨ ਮੇਰੇ ਏਕੋ ਨਾਮ ਤੇ ਆਏ, ਸਰਬ ਸੁਖਾਂ ਸੁਖ ਉਪਜੈ ਦਰਗਹਿ ਪੈਦਾ ਜਾਏ ਰਹਾਓ। ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਿਪਾਲ। ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਵ ਰਿਹਾ ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ, ਤਿਸ ਸਰਨਾਈ ਛੁੱਟੀਐ ਕੀਤਾ ਲੋੜੇ ਸੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ। ਦ ਪੈਸੇਜ ਲਾਈਕ ਮੈਨੀ ਅਦਰ ਪੈਸੇਜਿਸ ਇਨ ਗੁਰਬਾਣੀ ਸਟ੍ਰੈਸਿਸ ਦੀ ਇੰਪੋਰਟੈਂਸ ਆਫ ਦ ਟਰੂ ਇਨਲਾਈਟਨਰ, ਦ ਸਤਿਗੁਰ, ਦੀ ਏਜੰਸੀ ਫੋਰ ਨੌਲੇਜ, ਫੋਰ ਅਟੇਨਿੰਗ ਸੈਲਫ ਰਿਅਲਾਈਜੇਸ਼ਨ। ਐਂਡ ਦਿਸ ਪੈਸੇਜ ਬਿਗਿਨਸ ਬਾਈ ਸੇਇੰਗ that those who center their awareness in the true enlightener, the Satgur, achieve preeminence. That is, they come to possess in their consciousness the highest qualities. As a result, they find union with Pradhan, universal consciousness. Even though the word Pradhan has several connotations in Gurbani, they all signify excellence, prime, foremost, and in this context, it is universal consciousness. So, Pure Pradhan, Pure signifying a sense of wholeness with universal consciousness. So, a guru-centered awareness becomes wholesome, and then it connects with the Pradhan. What this means simply is that there is an intuitive identification with the self within. This is self-realization. And in the Rahautuk, the reflection for all of us is, Man mere eko naam te aaye, my mind, bring that intuitive self-knowledge into your awareness. Note here that the instrumentality of Gurbani is intuition, wisdom, and attention, not rationality, analysis, or cognition, which is our normal mode of operation. So this is something quite distinct that we have to develop, faculties within us. Indeed, rationality, analysis, cognition can become roadblocks. So when we bring our awareness to bear on enlightened understanding, that is, the teachings or the discourse of the enlightener, the Sadgur, supreme bliss materializes in the consciousness. Sarab sukha sukha upaje, it sprouts, it springs up. Dargah paida jai. So in the inner consciousness, it springs. What is the nature of sarab sukh or supreme bliss? The term sukh is generally understood quite correctly to mean happiness or pleasure. But in the context of Gurbani, it also stands for a state of mind that is present in its true self, which is residing in its true authentic self as opposed to being identified with the ego. The ego causes spiritual blindness that leads to dichotomous thinking, to double-mindedness and doubt in daily life. And so fulfillment comes not from any form of repression of the senses, but through an intuitive insight into the psychological process that is causing the sense of duality in the first place. So therefore, we come again to Pure Pradhan. It signifies a transcendental consciousness that brings with it Sarab Sukh. And the vision, the nadar, that is gained through this lens of the enlightener is clear and unobstructed. Janamaran ki malkati gur darsan dekh nihal, without any obstruction. What this means is that the agency of the enlightener gives intuitive insight into the nature of reality as one. Thaan tharantar ravraya par brahm prab soy. There is none other. When this conviction settles into our minds, our existential angst, that fear of death, is relieved. With those thoughts, Vaheguru Ji Ka Khalsa. Until the next time, Vaheguru Ji Ki Fateh.